ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਇੱਕ ਅਮੋਲਕ ਲਿਖਤ ਹੈ, ਜਿਸ ਦਾ ਸਿਰਲੇਖ ਹੈ ਰੌਣੀ ਦੀ ਉਸਾਰੀ। ਆਓ ਪਿਆਰ ਨਾਲ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। ਪੜੋਲ ਕਠੂਏ ਦੀ ਲੜਾਈ, ਨਿੱਕੇ ਘੱਲੂਘਾਰੇ ਅਤੇ ਕਾਨੂੰਵਾਨ ਦੇ ਜੰਗਾਂ ਤੋਂ ਖਾਲਸੇ ਨੂੰ ਸੋਚ ਫੁਰੀ ਕਿ ਝਾੜਾਂ ਦੀ ਲੜਾਈ ਅਤੇ ਬੰਨਾਂ ਦੇ ਯੁੱਧ ਬਹੁਤ ਲਾਭਕਾਰੀ ਨਹੀਂ ਹਨ। ਲੜਾਈ ਉਹੀ ਹੈ ਜੋ ਮੈਦਾਨ ਵਿੱਚ ਲੜੀ ਜਾਏ, ਪਰ ਵੇਲੇ ਕੁ ਵੇਲੇ ਸਿਰ ਭੀੜ ਆ ਪੈਣ ਅਤੇ ਸਿਰ ਲੁਕਣ ਲਈ ਕਿਲ੍ਹਾ ਚਾਹੀਦਾ ਹੈ। ਹਾਲਤ ਇਹ ਸੀ ਕਿ ਕਿਲ੍ਹਾ ਬਣਾਉਣਾ ਤਾਂ ਕਿਤੇ ਰਿਹਾ, ਤਨ ਢੱਕਣ ਲਈ ਕੱਪੜੇ ਅਤੇ ਪੇਟ ਭਰਨ ਲਈ ਪ੍ਰਸ਼ਾਦੇ ਦੀ ਵੀ ਤੰਗੀ ਸੀ। ਕਾਫੀ ਸੋਚ ਵਿਚਾਰ ਦੇ ਮਗਰੋਂ ਰੌਣੀ ਬਣਾਉਣ ਦਾ ਫੈਸਲਾ ਹੋਇਆ। ਰੌਣੀ ਕਿਸਨੂੰ ਕਹਿੰਦੇ ਹਨ? ਕਿ ਕੱਚੀ ਕੰਧ ਦਾ ਘੇਰਾ ਜਿਸ ਦੇ ਅੰਦਰ ਓਟ ਮਿਲੇ ਅਤੇ ਬਾਹਰਲੇ ਹਮਲੇ ਨੂੰ ਰੋਕ ਪਾਵੇ, ਉਦਾਲੇ ਖਾਈ ਵੀ ਹੋਵੇ। ਸੋ ਰੌਣੀ ਬਣਾਉਣ ਦਾ ਫੈਸਲਾ ਹੋਇਆ। ਜਗ੍ਹਾ ਰਾਮ ਸਰੋਵਰ ਦੇ ਪਾਸ ਚੁਣੀ ਗਈ। ਨਿੱਕੇ ਅਤੇ ਵੱਡੇ ਸਾਰੇ ਸਿੱਖਾਂ ਨੇ ਆਪਣੇ ਹੱਥਾਂ ਨਾਲ ਖਾਈ ਬਣਾਉਣ ਅਤੇ ਦੀਵਾਰ ਉਠਾਉਣ ਦਾ ਕੰਮ ਕੀਤਾ। ਰੌਣੀ ਤਿਆਰ ਹੋਣ 'ਤੇ ਰਾਮ ਰੌਣੀ ਨਾਮ ਰੱਖਿਆ। ਇਹ ਰੌਣੀ ਛੋਟੀ ਜਿਹੀ ਸੀ, 500 ਸਿੰਘ ਦੇ ਲਗਭਗ ਇਸ ਵਿੱਚ ਠਹਿਰ ਸਕਦੇ ਸਨ। ਸਗੋਂ 500 ਸਿੰਘ ਸ਼ਹੀਦੀ ਪ੍ਰਾਪਤ ਕਰਨ ਦੇ ਸ਼ੌਕ ਵਿੱਚ ਉਸ ਵਿੱਚ ਆ ਬੈਠੇ। ਖਾਣ ਦਾ ਸਮਾਨ ਕੁਛ ਚਿਰ ਲਈ ਇਕੱਠਾ ਕਰ ਲਿਆ। ਇੱਕ ਪੁਰਾਣੀ ਖੂਹੀ ਮੌਜੂਦ ਸੀ ਜਲ ਛਕਣ ਵਾਸਤੇ, ਉਸਨੂੰ ਕਬਜ਼ੇ ਵਿੱਚ ਲੈ ਲਿਆ। ਲਾਹੌਰ ਵਾਲੇ ਇਹ ਕਦ ਸਹਾਰ ਸਕਦੇ ਸੀ ਕਿ ਇਹੋ ਜਿਹੀ ਸ਼ੈ ਕਾਇਮ ਹੋ ਜਾਵੇ, ਭਾਵੇਂ ਕੱਚੀ ਕੰਧ ਦੀ ਵਲਗਣ ਹੀ ਹੋਵੇ ਅਤੇ ਚਾਹੇ ਵਿੱਚ ਫੱਟੇ ਕੱਪੜੇ ਅਤੇ ਫਾਕਿਆਂ ਕੜਾਕਿਆਂ ਵਾਲੇ ਗਰੀਬ ਸਿੱਖ ਹੀ ਹੋਣ ਅਤੇ ਉਹਨਾਂ ਦੀ ਗਿਣਤੀ ਚਾਹੇ ਹਜ਼ਾਰ ਨੂੰ ਵੀ ਨਾ ਅਪੜੇ। ਸੋ ਇਸ ਅੱਡੇ ਨੂੰ ਪੁੱਟਣ ਦੇ ਤਿਆਰੇ ਮੁਗਲ ਹਾਕਮਾਂ ਵੱਲੋਂ ਹੋ ਗਏ। ਦਿੱਲੀ ਤੋਂ ਭਾਂਜ ਖਾ ਕੇ ਅਹਿਮਦ ਸ਼ਾਹ ਨੱਸ ਚੁੱਕਾ ਸੀ ਅਤੇ ਲਾਹੌਰ ਦਰਬਾਰ 'ਤੇ ਮੀਰ ਮੰਨੂ ਨੇ ਕਬਜ਼ਾ ਕਰ ਲਿਆ ਸੀ। ਉਸ ਪਾਸਿਓਂ ਬੇਫਿਕਰ ਹੋ ਕੇ ਹੁਣ ਉਹਨੇ ਸਿੱਖਾਂ ਨਾਲ ਜੰਗ ਕਰਨ ਦੀ ਠਾਣੀ। ਅਦੀਨਾ ਬੇਗ ਜਲੰਧਰ ਤੋਂ ਸਦਿਆ, ਅਜ਼ੀਜ਼ ਖਾਂ ਸੂਬੇਦਾਰ ਲਾਹੌਰੋਂ ਟੋਰਿਆ, ਦੀਵਾਨ ਕੌੜਾ ਮੱਲ ਨੂੰ ਵੀ ਲਸ਼ਕਰ ਨਾਲ ਕੂਚ ਦਾ ਹੁਕਮ ਮਿਲਿਆ, ਕਸੂਰੀਏ ਪਠਾਣ ਵੀ ਆ ਗਏ, ਪਹਾੜੀ ਰਾਜੇ ਵੀ ਅੜਦਲ ਵਿੱਚ ਹੋ ਪਏ, ਨਾਸਰ ਅਲੀ ਖਾਂ ਵੀ ਅਪੜਿਆ। ਖਾਲਸਾ ਰਾਮ ਰੌਣੀ ਵਿੱਚ ਜਿੰਨਾ ਸੀ ਸਨਦਬੱਧ ਸੀ, ਸ਼ਹੀਦੀ ਪ੍ਰਾਪਤ ਕਰਨ ਦੇ ਨਸ਼ੇ ਵਿੱਚ ਸਰਸ਼ਾਰ ਸੀ ਅਤੇ ਕੌਮ ਦੀ ਆਨ ਸ਼ਾਨ ਨੂੰ ਕਾਇਮ ਰੱਖਣ ਲਈ ਸਿਰ ਧਲੀ 'ਤੇ ਧਰੀ ਬੈਠਾ ਸੀ। ਵੈਰੀ ਨੂੰ ਆਉਂਦਿਆਂ ਵੇਖ ਇੱਕਦਮ ਡਜ ਕੀਤੀ ਅਤੇ ਦੁਸ਼ਮਣ ਨੂੰ ਹੋਸ਼ ਸੰਭਾਲਣ ਤੋਂ ਪਹਿਲਾਂ ਦੂਜੀ ਵੇਰ ਫਿਰ ਸ਼ਿਲਕ ਕੀਤੀ। ਇੰਜ 800 ਦੇ ਕਰੀਬ ਤੁਰਕਾਨੀ ਸੈਨਾ ਦੇ ਜਵਾਨ ਮੋਏ ਅਤੇ 20 ਸਿੰਘ ਚੜ੍ਹਾਈ ਕਰ ਗਏ। ਵਾਹੋ ਦਾਈ ਕਰਦੇ ਆ ਰਹੇ ਵੈਰੀ ਦੇ ਲਸ਼ਕਰ ਨੂੰ ਹੁਣ ਪਤਾ ਲੱਗਾ ਕਿ ਖਾਲਸਾ ਵੰਗਾਂ ਪਾਈ ਨਹੀਂ ਬੈਠਾ ਅਤੇ ਨਾ ਹੀ ਉਹਦੇ ਸਾਹਮਣੇ ਜਾਣਾ ਮਾਹੌਲ ਹੈ। ਰਾਤ ਨੂੰ ਬੈਠ ਕੇ ਸਲਾਹ ਠਹਿਰੀ ਕਿ ਹੁਣ ਹਮਲਾ ਨਾ ਕੀਤਾ ਜਾਏ, ਘੇਰਾ ਪਾਈ ਰੱਖੋ, ਸਮਾਨ ਮੁੱਕ ਜਾਣ 'ਤੇ ਆਪ ਹੀ ਕਾਬੂ ਵਿੱਚ ਆ ਜਾਣਗੇ। ਕੁਛ ਦਿਨ ਘੇਰੇ ਵਿੱਚ ਬੈਠਿਆਂ ਸਿੰਘਾਂ ਨੂੰ ਅੰਨ ਦਾਣੇ ਦੀ ਕਮੀ ਪਾ ਸੀ। ਵੇਲੇ ਕੁਵੇਲੇ ਸਿੰਘ ਬਾਹਰ ਨਿਕਲਦੇ, ਛਾਪਾ ਮਾਰ ਕੇ ਜੋ ਕੁਛ ਮਿਲਦਾ ਲੈ ਕੇ ਫਿਰ ਰੌਣੀ ਵਿੱਚ ਜਾ ਵੜਦੇ ਸਨ ਅਤੇ ਦੋ ਦੋ ਚਾਰ ਚਾਰ ਕਰਕੇ ਸਿੰਘ ਵੇਲੇ ਕੁਵੇਲੇ ਬਾਹਰ ਆ ਜਾਂਦੇ ਅਤੇ ਅੰਦਰ ਦਿਆਂ ਦੀ ਘੱਟੀ ਗਿਣਤੀ ਨੂੰ ਪੂਰਾ ਕਰਦੇ ਰਹਿੰਦੇ ਸਨ। ਮੀਰ ਮੰਨੂ ਇਸ ਨਾਕਾਮਯਾਬੀ ਤੋਂ ਖਿਜਿਆ ਅਤੇ ਦਿੱਲੀ ਤੋਂ ਹੋਰ ਲਸ਼ਕਰ ਸੱਦਿਆ। ਤੁਰਕਾਨੀ ਫੌਜ ਨੇ ਇਕੱਠੇ ਹੋ ਚਾਰੇ ਪਾਸਿਆਂ ਤੋਂ ਇੱਕਦਮ ਹੱਲਾ ਬੋਲਣ ਦੀ ਵਿਉਂਤ ਸੋਚੀ। ਇਹ ਮੌਕਾ ਕੌਮ ਦੀ ਇੱਜ਼ਤ ਲਈ ਡਾਢਾ ਖਤਰੇ ਦਾ ਬਣਿਆ। ਸਰਦਾਰ ਜੱਸਾ ਸਿੰਘ ਰਾਮਗੜੀਏਪੁਰ ਪੰਥ ਨੂੰ ਕੁਛ ਸ਼ੁਭਾ ਸੀ ਕਿ ਇਸਨੇ ਆਪਣੀ ਲੜਕੀ ਮਾਰੀ ਹੈ, ਕੁੜੀ ਮਾਰ ਦਾ ਸੰਘ ਸਿੰਘਾਂ ਵਿੱਚ ਵਿਵਰਜਿਤ ਹੈ। ਸਿੰਘਾਂ ਨੂੰ ਇਸ ਨਾਲ ਮਿਲਣੋਂ ਸੰਕੋਚ ਹੋ ਗਿਆ ਸੀ। ਇਸ ਤਰ੍ਹਾਂ ਉਦਾਸ ਅਤੇ ਡਾਵਾਂਡੋਲ ਹੋ ਕੇ ਜੱਸਾ ਸਿੰਘ ਕੁਛ ਚਿਰ ਰਿਹਾ, ਪਰ ਫਿਰ ਉਹ ਅਦੀਨਾ ਬੇਗ ਜਲੰਧਰ ਵਾਲੇ ਪਾਸੇ ਆਪਣੇ 100 ਸਵਾਰਾਂ ਸਮੇਤ ਜਾ ਰਿਹਾ। ਇਸ ਜੰਗ ਵਿੱਚ ਉਹ ਵੀ ਅਦੀਨਾ ਬੇਗ ਦੇ ਨਾਲ ਸੀ। ਤੁਰਕਾਨੀ ਦਲ ਦੇ ਮਿਲਵੇਂ ਹੱਲੇ ਦੀ ਗੌਂਦ ਦੀ ਖਬਰ ਇਸਨੇ ਵੀ ਸੁਣੀ। ਇਸ ਹਮਲੇ ਤੋਂ ਜੋ ਨਤੀਜੇ ਨਿਕਲਣੇ ਸਨ ਉਹਨਾਂ ਪਰ ਠੰਡੇ ਦਿਲ ਅਤੇ ਦਿਮਾਗ ਨਾਲ ਸਿੰਘ ਦਿਲ ਵਾਲੇ ਜੱਸਾ ਸਿੰਘ ਨੇ ਵਿਚਾਰ ਕੀਤੀ। ਉਹਦੇ ਸਰੀਰ ਨੂੰ ਝੁਣ ਚੁਣੀ ਜਿਹੀ ਆਈ, ਅੱਖਾਂ ਅੱਗੇ ਗੁਬਾਰ ਉੱਠਿਆ, ਸਿਰ ਵਿੱਚ ਚੱਕਰ ਆਇਆ, ਪਰ ਦੂਜੇ ਮਿੰਟ ਵਿੱਚ ਹੀ ਸੂਰਮੇ ਦੇ ਦਿਲ ਵਿੱਚ ਇੱਕ ਖਾਸ ਤਰ੍ਹਾਂ ਦਾ ਝਲਕਾ ਵੱਜਾ, ਗੁਬਾਰ ਉੱਠਿਆ, ਸਿਰ ਵੱਲ ਚੜ੍ਹਿਆ, ਅੱਖਾਂ ਦੀ ਰਾਹੀਂ ਪਾਣੀ ਦੀਆਂ ਬੂੰਦਾਂ ਬਣ ਕੇ ਧਰਤੀ ਵਿੱਚ ਜਾ ਮਿਲਿਆ, ਅੰਦਰ ਚਾਨਣਾ ਹੋ ਪਿਆ। ਕਲਗੀਧਰ ਜੀ ਦਾ ਪਿਆਰ ਜਾ ਗਿਆ, ਪੰਥਕ ਪਿਆਰ ਠਾਠਾਂ ਮਾਰ ਉੱਠਿਆ, ਹੰਕਤਾਂ ਦੇ ਭਾਵ ਉੱਡ ਗਏ, ਦਿਲ ਦਾ ਸ਼ੀਸ਼ਾ ਚਮਕਿਆ ਅਤੇ ਸੂਰਮੇ ਦੀਆਂ ਰੱਗਾਂ ਵਿੱਚ ਸ਼ਹੀਦਾਂ ਦੇ ਖੂਨ ਨੇ ਗੇੜਾ ਮਾਰਿਆ। ਪੁਰਾਣੇ ਵੈਰ ਵਿਰੋਧ ਭੁੱਲ ਗਏ, ਕਲਮ ਦਵਾਤ ਫੜੀ, ਕਾਗਜ਼ ਲਿਆ ਅਤੇ ਰਾਮ ਰੌਣੀ ਵਿੱਚ ਬੈਠੇ ਖਾਲਸੇ ਨੂੰ ਲਿਖਿਆ ਕਿ ਪਤਤ ਉਦਾਹਰਨ ਖਾਲਸਾ, ਸ਼ਰਨਾਗਤ ਸੁਖ ਨੈਣ, ਮੇਲ ਲਿਓ ਮੁਹਿਦੀਨ ਕੋ ਵਖਤ ਸ਼ਹੀਦੀ ਲੈਣ। ਚਿੱਠੀ ਤੀਰ ਨਾਲ ਬੱਧੀ, ਤੀਰ ਕਮਾਣ 'ਤੇ ਰੱਖਿਆ, ਤੰਤੀ ਨੂੰ ਖਿੱਚਿਆ ਅਤੇ ਇੰਨੇ ਬਲ ਨਾਲ ਖਿੱਚਿਆ ਕਿ ਤੀਰ ਰਾਮ ਰੌਣੀ ਦੇ ਅੰਦਰ ਜਾ ਪਿਆ। ਖਾਲਸੇ ਨੇ ਤੀਰ ਡਿੱਗਾ ਵੇਖ ਚੱਕਿਆ, ਉਹਦੇ ਨਾਲ ਚਿੱਠੀ ਵੇਖੀ, ਖੋਲ੍ਹੀ, ਪੜ੍ਹੀ ਅਤੇ ਸਾਰੇ ਸਿੰਘ ਗਦਗਦ ਹੋ ਗਏ, ਕੰਠ ਰੁਕ ਗਏ, ਅੱਖਾਂ ਪਿਆਰ ਨਾਲ ਸੇਜਲ ਹੋ ਆਈਆਂ। ਸਰਦਾਰ ਜੱਸਾ ਸਿੰਘ ਦੇ ਕੌਮੀ ਪਿਆਰ ਅਤੇ ਨਿਮਰਤਾ ਦੀ ਸ਼ਲਾਂਘਾ ਹੋਣ ਲੱਗੀ। ਚਿੱਠੀ ਦਾ ਜਵਾਬ ਤੀਰ ਨਾਲ ਹੀ ਬੰਨ ਕੇ ਉਸੇ ਤਰ੍ਹਾਂ ਭੇਜਿਆ ਗਿਆ, ਪੰਥ ਬਖਸ਼ਿੰਦ ਹੈ, ਬਿਨਾਂ ਦੇਰ ਦੇ ਆ ਜਾਓ। ਸਰਦਾਰ ਜੱਸਾ ਸਿੰਘ ਇਹ ਰੁਕਾ ਪੜ੍ਹਦਿਆਂ ਹੀ ਅਦੀਨਾ ਬੇਗ ਪਾਸ ਪੁੱਜਾ ਅਤੇ ਆਪਣਾ ਹਿਸਾਬ ਚੁਕਾਉਣ ਲਈ ਗਿਆ। ਹਿਸਾਬ ਨਿਬੇੜ ਕੇ ਆਪਣੇ ਸਾਥੀ 100 ਸਿੰਘਾਂ ਅਤੇ 20-25 ਸਹਿਧਾਰੀਆਂ ਨੂੰ ਨਾਲ ਲੈ ਕੇ ਸ਼ਹਾਦਤ ਦੀ ਪ੍ਰਾਪਤੀ ਦੇ ਸ਼ੌਕ ਵਿੱਚ ਪੰਥ ਦੀ ਬਿਹਤਰੀ ਲਈ ਵੀਰਾਂ ਦੀ ਸਫ ਵਿੱਚ ਆ ਖੜੋਤਾ। ਰਾਮ ਰੌਣੀ ਵਿੱਚ ਸਿੰਘ ਬੈਠੇ ਸਨ, ਖਰਚ ਖੁਰਾਕ ਮੁੱਕ ਚੁੱਕੀ ਸੀ, ਰਾਤ ਨੂੰ ਛਾਪੇ ਮਾਰ ਕੇ ਵੈਰੀ ਤੋਂ ਜੋ ਕੁਝ ਮਿਲਦਾ ਖੋਹ ਕੇ ਲੈ ਜਾਂਦੇ ਸਨ, ਬਾਹਰੋਂ ਵੈਰੀ ਦਲ ਦਾ ਘੇਰਾ ਪਾਏ ਹੋਏ ਸੀ। ਵੈਰੀ ਵਿੱਚ ਇੰਨਾ ਹੀ ਨਹੀਂ ਸੀ ਕਿ ਮੁੱਠੀ ਭਰ ਸਿੱਖਾਂ ਦੇ ਨਾਲ ਸਾਹਮਣੇ ਹੋ ਕੇ ਲੜੇ, ਪਰ ਪਿੱਛੇ ਮੁੜਿਆਂ ਵੀ ਨੱਕ ਨਹੀਂ ਰਹਿੰਦਾ ਸੀ ਅਤੇ ਮੀਰ ਮਨੂ ਦਾ ਡਰ ਇਹਨਾਂ ਦੀ ਜਾਨ ਖਾਂਦਾ ਸੀ। ਮੀਰ ਮਨੂ ਨੂੰ ਖਬਰ ਮਿਲੀ ਕਿ ਅਹਿਮਦ ਸ਼ਾਹ ਨੇ ਕਾਬਲੋਂ ਚੜ੍ਹਾਈ ਕੀਤੀ ਹੈ, ਮੁਲਤਾਨ ਵੱਲੋਂ ਸ਼ਾਹ ਨਿਵਾਜ਼ ਲਾਹੌਰ 'ਤੇ ਧਾਵਾ ਬੋਲਣ ਲੱਗਾ ਹੈ ਅਤੇ ਅੰਮ੍ਰਿਤਸਰ ਵਿੱਚ ਖਾਲਸੇ ਨਾਲ ਤਾਂ ਜੰਗ ਛਿੜੀ ਹੋਈ ਸੀ। ਇੰਜ ਸਾਰੀ ਪਾਸੀ ਦੁਸ਼ਮਣ ਹੀ ਦੁਸ਼ਮਣ ਵੇਖ ਕੇ ਮੀਰ ਮਨੂ ਘਬਰਾ ਗਿਆ। ਉਸ ਦੀਵਾਨ ਕੌੜਾ ਮਲ ਨੂੰ ਸੱਦਿਆ ਅਤੇ ਸਲਾਹ ਪੁੱਛੀ। ਦੀਵਾਨ ਜੀ ਸਮੇਂ ਦੇ ਬੜੇ ਸੁਚੇਤ ਸਨ, ਉਹਨਾਂ ਨੇ ਸਿੱਖਾਂ ਅਤੇ ਦਰਬਾਰ ਲਾਹੌਰ ਵਿੱਚ ਮੇਲ ਕਰਾਉਣ ਦਾ ਸੋਹਣਾ ਸਮਾਂ ਜਾਤਾ ਅਤੇ ਮੀਰ ਮਨੂ ਨੂੰ ਕਿਹਾ ਕਿ ਜੇ ਕਦੀ ਸਿੰਘਾਂ ਨਾਲ ਸੁਲਾਹ ਕਰ ਲਈ ਜਾਏ ਤਦ ਬੜਾ ਚੰਗਾ ਹੋਵੇਗਾ। ਇਹ ਗੱਲ ਮਨੂ ਦੇ ਦਿਲ ਲੱਗੀ, ਦੀਵਾਨ ਜੀ ਨੂੰ ਸਿੱਖਾਂ ਵੱਲ ਭੇਜਿਆ। ਦੀਵਾਨ ਜੀ ਅੰਮ੍ਰਿਤਸਰ ਆਏ, ਸਿੱਖ ਮੁਖੀਏ ਸੱਦੇ, ਸੁਲਹਿ ਦੀ ਗੱਲ ਛਿੜੀ। ਸ਼ਾਹਨਿਵਾਜ਼ ਦੇ ਪਿਤਾ ਖਾਨ ਬਹਾਦਰ ਨੇ ਸਿੰਘਾਂ ਦੇ ਦਲਾਂ ਦੇ ਦਲ ਖਪਵਾਏ ਸਨ ਅਤੇ ਘੱਲੂਕਾਰਾ ਇਹਨਾਂ ਦੇ ਵੇਲੇ ਹੀ ਹੋਇਆ ਸੀ। ਖਾਲਸੇ ਨੂੰ ਸ਼ਾਹਨਿਵਾਜ਼ ਤੋਂ ਬਦਲਾ ਲੈਣ ਦਾ ਸੋਹਣਾ ਮੌਕਾ ਮਿਲਿਆ। ਦੀਵਾਨ ਕੌੜਾ ਮਲ ਨੂੰ ਆਪਣਾ ਹਿੱਤੂ ਜਾਣਦੇ ਸੀ, ਉਹਦੇ ਨਾਲ ਮਿਲ ਕੇ ਮੁਲਤਾਨ 'ਤੇ ਚੜ੍ਹਾਈ ਦੀ ਗੱਲ ਪੱਕੀ ਹੋ ਗਈ। ਅੰਮ੍ਰਿਤਸਰ ਦੇ ਲਾਗੇ ਦੇ 12 ਪਿੰਡ ਅਤੇ ਅੱਧਾ ਪੱਟਾ ਪੱਟੀ ਦਾ ਸਿੰਘਾਂ ਨੂੰ ਮਿਲਿਆ। ਆਦੀਨਾ ਬੇਗ ਨੇ ਤੁਰਕਾਨੀ ਸੈਨਾ ਦੀ ਕਮਾਨ ਲਈ, ਇਹ ਮੁਲਤਾਨ ਨੂੰ ਟੁਰੇ। ਮੁਲਤਾਨ ਤੋਂ 10 ਕੋ ਅੱਗੇ ਸ਼ਾਹਨਿਵਾਜ਼ ਦੀ ਸੈਨਾ ਆ ਗਈ। ਦੋਨੋਂ ਤਰਫਾਂ ਦੇ ਦਲ ਇਉਂ ਆਪੋ ਵਿੱਚ ਟਕਰੇ ਜਿਵੇਂ ਬੱਦਲ ਆਕਾਸ਼ ਵਿੱਚ ਟਕਰਦੇ ਹਨ। ਦੋਨੋਂ ਪਾਸਿਆਂ ਨੇ ਤਲਵਾਰਾਂ ਧੂਈਆਂ ਅਤੇ ਗੁੱਥਮ ਗੁੱਥਾ ਹੋ ਗਏ। ਭਿਆਨਕ ਜੰਗ ਮਗਰੋਂ ਆਦੀਨਾ ਬੇਗ ਗੱਦਾਰੀ ਕਰਕੇ ਸ਼ਾਹਨਿਵਾਜ਼ ਨਾਲ ਜਾ ਮਿਲਿਆ। ਦੀਵਾਨ ਕੌੜਾ ਮਲ ਸਿੰਘਾਂ ਪਾਸ ਆਇਆ ਅਤੇ ਸਮੁੰਦਰ ਦੇ ਜਲ ਵਾਂਗ ਠਾਠਾ ਮਾਰਦਾ ਖਾਲਸਾ ਦਲ ਸਾਹਮਣੇ ਹੋਇਆ। ਸ਼ਾਹਨਿਵਾਜ਼ ਟਾਕਰੇ ਲਈ ਆਇਆ। ਖਾਲਸੇ ਨੂੰ ਸ਼ਾਹਨਿਵਾਜ਼ ਦਾ ਨਾਮ ਸੁਣ ਸੁਣ ਕੇ ਕਚੀਚੀਆਂ ਚੜ੍ਹਦੀਆਂ ਸਨ। ਸਿੰਘਾਂ ਦੇ ਚਿਹਰਿਆਂ 'ਤੇ ਵੀਰ ਰਸ ਛਾ ਰਿਹਾ ਸੀ, ਹੱਲੇ 'ਤੇ ਹੱਲਾ ਹੋਣ ਲੱਗਾ। ਨਵਾਬ ਕਪੂਰ ਸਿੰਘ ਅਤੇ ਭੀਮ ਸਿੰਘ ਦੀ ਨਜ਼ਰੀ ਸ਼ਾਹਨਿਵਾਜ਼ ਪੈ ਗਿਆ। ਇਹਨਾਂ ਨੇ ਇਸ ਨੂੰ ਅੱਗੇ ਰੱਖ ਲਿਆ। ਸ਼ਾਹਨਿਵਾਜ਼ ਅੱਗੇ ਨਸ਼ਟ ਹੋ ਰਿਹਾ। ਸਰਦਾਰ ਜੱਸਾ ਸਿੰਘ ਨੇ ਲਲਕਾਰਿਆ, ਸੂਰਮਾ ਬਣ, ਮਰਦਾਂ ਵਾਂਗ ਸਾਹਮਣੇ ਆ, ਗੀਦੀਆਂ ਵਾਂਗ ਨਾ ਨਸ, ਖਾਲਸਾ ਤੈਨੂੰ ਇੰਜ ਹੋਣ ਜਾਣ ਨਹੀਂ ਦੇਵੇਗਾ। ਪਰ ਸ਼ਾਹਨਿਵਾਜ਼ ਦੇ ਪਾਪ ਉਸਨੂੰ ਕੰਬਾ ਰਹੇ ਸਨ, ਉਸਨੂੰ ਧੀਰਜ ਕਿੱਥੋਂ। ਸਰਦਾਰ ਜੱਸਾ ਸਿੰਘ ਅੱਗੇ ਵਧਿਆ, ਸਤਿ ਸ੍ਰੀ ਅਕਾਲ ਦਾ ਜੈਕਾਰਾ ਗਜਾਇਆ, ਨੇਜ਼ਾ ਤਾਣਿਆ ਅਤੇ ਇਸ ਜ਼ੋਰ ਨਾਲ ਸ਼ਾਹਨਿਵਾਜ਼ ਦੀ ਛਾਤੀ ਵਿੱਚ ਮਾਰਿਆ ਕਿ ਉਹਦੀ ਸੰਜੋਹ ਪਾੜ ਕੇ ਛਾਤੀ ਵਿੱਚ ਧੱਸ ਗਿਆ। ਭੀਮ ਸਿੰਘ ਦੀ ਗੋਲੀ ਸ਼ਾਹਨਿਵਾਜ਼ ਦੀ ਛਾਤੀ ਵਿੰਨ ਗਈ, ਉਹ ਧਰਤੀ 'ਤੇ ਡਿੱਗ ਪਿਆ। ਤਲਵਾਰ ਨਾਲ ਸਿਰ ਧੜ ਤੋਂ ਵੱਖ ਕਰ ਦਿੱਤਾ। ਸ਼ਾਹਨਿਵਾਜ਼ ਦੀ ਮੌਤ ਮੁਲਤਾਨੀ ਸੈਨਾ ਦੀ ਮੌਤ ਸੀ। ਸਾਰੀ ਭੱਜ ਉੱਠੀ, ਮੁਲਤਾਨ ਦੀਆਂ ਕੰਧਾਂ ਤੱਕ ਖਾਲਸੇ ਨੇ ਪਿੱਛਾ ਕੀਤਾ। ਇਸ ਲੜਾਈ ਵਿੱਚ ਕਾਫ਼ੀ ਧਨ ਅਤੇ ਸਾਮਾਨੇ ਜੰਗ ਖਾਲਸੇ ਦੇ ਹੱਥ ਆਇਆ। ਭੀਮ ਸਿੰਘ ਨੇ ਸ਼ਾਹਨਿਵਾਜ਼ ਦਾ ਸਿਰ ਨੇਜ਼ੇ ਵਿੱਚ ਪਰੋ ਕੇ ਦੀਵਾਨ ਜੀ ਦੇ ਅੱਗੇ ਲਿਆ ਰੱਖਿਆ। ਫਤਿਹ ਦੇ ਸ਼ਾਦੀਆਂ ਨੇ ਵਜਾਂਦਾ ਖਾਲਸਾ ਸ੍ਰੀ ਅੰਮ੍ਰਿਤਸਰ ਪੁੱਜਾ। ਦੀਵਾਨ ਕੌੜਾ ਮੱਲ ਨੇ ਸ੍ਰੀ ਦਰਬਾਰ ਸਾਹਿਬ ਕਾਫੀ ਭੇਟਾ ਚੜ੍ਹਾਈ ਅਤੇ ਕੜਾਹ ਦੀਆਂ ਦੇਗਾਂ ਹਾਜ਼ਰ ਕੀਤੀਆਂ। ਫਿਰ ਸ਼ਾਹਨਿਵਾਜ਼ ਦਾ ਸਿਰ ਲਾਹੌਰ ਲਿਜਾ ਕੇ ਮੀਰ ਮੰਨੂ ਦੇ ਪੇਸ਼ ਕੀਤਾ। ਮੀਰ ਮੰਨੂ ਇਸ ਜਿੱਤ ਤੋਂ ਬੜਾ ਖੁਸ਼ ਹੋਇਆ। ਇਸ ਖੁਸ਼ੀ ਵਿੱਚ ਦਿੱਲੀ ਦਰਬਾਰ ਦੀ ਪ੍ਰਵਾਨਗੀ ਨਾਲ ਦੀਵਾਨ ਕੌੜਾ ਮੱਲ ਨੂੰ ਮਹਾਰਾਜਾ ਦਾ ਖਿਤਾਬ ਦਿੱਤਾ ਅਤੇ ਮੁਲਤਾਨ ਦਾ ਹਾਕਮ ਨੀਅਤ ਕਰ ਦਿੱਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।